ਅੱਜ ਦੀਆਂ ਮੁੱਖ ਖਬਰਾਂ ਵਿੱਚ ਕੌਮੀ ਕੈਬਨਿਟ ਵੱਲੋਂ ਸਾਰੀਆਂ ਸੂਬਾਈ ਸਰਹੱਦਾਂ ਖੋਲ੍ਹਣ ਉੱਤੇ ਅਜੇ ਵੀ ਅਸਹਿਮਤੀ, ਵਿਕਟੋਰੀਆ ਵਿੱਚ ਕੋਵਿਡ ਕਾਰਨ ਮੌਤਾਂ ਦੇ ਅੰਕੜੇ ਵਧੇ ਅਤੇ ਆਸਟ੍ਰੇਲੀਅਨ ਟੈਨਿਸ ਖਿਡਾਰੀ ਡੋਮਿਨਿਕ ਥੀਮ ਅਮਰੀਕੀ ਓਪਨ ਦੇ ਤੀਜੇ ਦੌਰ ਵਿੱਚ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੇ ਅੱਜ ਕੌਮੀ ਕੈਬਨਿਟ ਦੀ ਮੀਟਿੰਗ ਪਿੱਛੋਂ ਬਿਆਨ ਦਿੱਤਾ ਕਿ ਕ੍ਰਿਸਮਸ ਤੱਕ ਸਾਰੇ ਮੁਲਕ ਦੀਆਂ ਸਰਹੱਦਾਂ ਇੱਕ ਦੂਜੇ ਲਈ ਖੋਲ੍ਹਣ ਉੱਤੇ ਅਜੇ ਵੀ ਕੁਝ ਸ਼ੰਕਾਵਾਂ ਬਣੀਆਂ ਹੋਈਆਂ ਨੇ, ਅਸਹਿਮਤੀ ਹੈ। ਵੈਸੇ ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਬਾਕੀ ਸਭ ਇਸ ਸਥਿਤੀ ਵੱਲ ਵੱਧਦੇ ਨਜ਼ਰ ਆ ਰਹੇ ਨੇ। ਸ਼੍ਰੀ ਮੋਰੀਸਨ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਇਹੋ ਜਿਹੇ ਫੈਸਲੇ ਵੇਲੇ 100% ਸਹਿਮਤੀ ਹੋਵੇ।
So we've decided that this notion of 100% absolute consensus on any issue is not a way that the National Cabinet can indeed work. And so what we will do is we will set out areas where we can come together and get as many states and territories as possible to come around that agreement. Not everyone has to get on the bus for the bus to leave the station, but it is important the bus leaves the station, and we all agree on that.
ਇਸ ਦੌਰਾਨ ਸ਼੍ਰੀ ਮੋਰੀਸਨ ਨੇ ਇਹ ਵੀ ਆਖਿਆ ਕਿ ਅਗਰ ਕੋਈ ਸੂਬਾ ਜਾਂ ਪ੍ਰਦੇਸ਼ ਸਰਕਾਰ ਨਾਲ ਅਸਹਿਮਤ ਹੋਵੇ ਤਾਂ ਉਹਨਾਂ ਵੱਲੋਂ ਇਸ ਸਿਲਸਿਲੇ ਵਿੱਚ ਸਹਾਇਤਾ ਰਾਸ਼ੀ ਨੂੰ ਲੈ ਕੇ ਕੋਈ ਵੀ ਕਾਣੀ ਵੰਡ ਨਹੀਂ ਹੋਵੇਗੀ। ਉੱਧਰ ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮਕਾਵਨ ਨੇ ਅਸਹਿਮਤੀ ਪਿੱਛੇ ਆਪਣੀ ਮਨਸ਼ਾ ਜ਼ਾਹਰ ਕਰਦਿਆਂ ਆਖਿਆ ਕਿ ਹੋਰ ਮਾੜੇ ਹਾਲਾਤਾਂ ਦੀ ਸੂਰਤ ਵਿੱਚ ਖਣਿਜ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਅਤੇ ਜਿਸ 'ਤੇ ਦੇਸ਼ ਵਿਆਪੀ ਸਿੱਟੇ ਸਾਬਿਤ ਹੋ ਸਕਦੇ ਨੇ। ਇਸ ਲਈ ਉਹਨਾਂ ਦਾ ਸੂਬਾ ਵਧੇਰੇ ਸਾਵਧਾਨੀ ਵਰਤ ਰਿਹਾ।
Western Australia is the engine room of the national economy. Prematurely reopening the state's borders will risk both the state and national economies. If we had an outbreak that led to the disruption or closure of the mining industry, it would have a significant impact across the country. It wouldn't just impact WA and WA jobs.
ਉੱਧਰ ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਗਲੈਡਿਸ ਪ੍ਰਜੈਕਲਨ ਨੇ ਕੁਈਨਜ਼ਲੈਂਡ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਸਰਹੱਦ ਘੱਟੋ ਘੱਟ ਨਿਊ ਸਾਊਥ ਵੇਲਸ ਲਈ ਖੋਲ੍ਹਣ ਲਈ ਜ਼ਰੂਰ ਵਿਚਾਰ ਕਰਨ।
When I think about the impact on people, I don't necessarily think about them on either side of the border, but I think really during a pandemic you have to look at this issue from a compassionate perspective, a human perspective, and appreciate that people with medical challenges, with compassionate reasons, or just to get to work need to be considered.
ਇਸ ਦੌਰਾਨ ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨੈਸਟੀਸੀਆ ਪੈਲੂਸ਼ਨ ਨੇ ਆਖਿਆ ਕਿ ਸਰਹੱਦੀ ਇਲਾਕਿਆਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਇੱਕ ਵੱਖਰੀ ਟਾਸਕ ਫੋਰਸ ਬਣਾਈ ਗਈ ਹੈ ਜੋ ਲੋਕਾਂ ਦੀ ਸਹਾਇਤਾ ਲਈ ਪਹਿਲਾਂ ਹੀ ਜੁੱਟ ਚੁੱਕੀ ਹੈ। ਦੇਸ਼ ਵਿੱਚ ਹੁਣ ਤੱਕ ਕੋਵਿਡ ਕਰਕੇ 737 ਮੌਤਾਂ ਹੋ ਚੁੱਕੀਆਂ ਨੇ, ਜਿਸ ਵਿੱਚੋਂ 650 ਇਕੱਲੇ ਵਿਕਟੋਰੀਆ ਸੂਬੇ ਵਿੱਚ ਦਰਜ ਕੀਤੀਆਂ ਗਈਆਂ ਨੇ। ਇਸ ਦੌਰਾਨ ਵਿਕਟੋਰੀਆ ਨੇ ਅੱਜ 59 ਹੋਰ ਮੌਤਾਂ ਦਰਜ ਕਰਵਾਈਆਂ ਨੇ ਅਤੇ ਇਹਨਾਂ ਅੰਕੜਿਆਂ ਦਾ ਸੰਬੰਧ ਪਿਛਲੇ ਕੁਝ ਦਿਨਾਂ ਵਿੱਚ ਏਜ ਕੇਅਰ ਵਿੱਚ ਹੋਈਆਂ ਮੌਤਾਂ ਦੇ ਨਾਲ ਹੈ। ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਦੌਰਾਨ 81 ਹੋਰ ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਨੇ, ਜਿਸ ਨਾਲ ਇੱਥੇ ਕੁੱਲ ਐਕਟਿਵ ਕੇਸਾਂ ਦਾ ਅੰਕੜਾ ਹੁਣ 2000 ਤੋਂ ਵੀ ਪਾਰ ਹੋ ਗਿਆ ਹੈ। ਇਸ ਦੌਰਾਨ ਪ੍ਰੀਮੀਅਰ ਡੇਨੀਲ ਐਂਡਰੂਜ਼ ਨੇ ਆਖਿਆ ਕਿ ਇਸ ਐਤਵਾਰ ਉਹ ਪਾਬੰਦੀਆਂ ਬਾਰੇ ਲਏ ਗਏ ਨਵੇਂ ਫੈਸਲਿਆਂ ਸੰਬੰਧੀ ਜ਼ਰੂਰੀ ਜਾਣਕਾਰੀ ਦੇਣਗੇ।
This is not something that we are choosing to do. There is simply no alternative but to ease out of these restrictions in a safe and steady way. And I know we all want this to be over. We all want the same thing. But the notion of opening up quickly, the notion of opening up in that way, is not a responsible thing to do. It is not a safe thing to do. And it will not be a lasting thing that we do. It will be 5 minutes of sunshine and we will be back into these sorts of restrictions again.
ਤੁਹਾਨੂੰ ਦੱਸਦੇ ਜਾਈਏ ਕਿ ਵਿਕਟੋਰੀਅਨ ਸਰਕਾਰ ਨੇ ਇੱਕ ਨਵਾਂ ਫੈਸਲਾ ਲਾਗੂ ਕਰਦਿਆਂ ਕਿਰਾਏਦਾਰਾਂ ਨੂੰ ਆਰਥਿਕ ਤੰਗੀ ਦੇ ਮੱਦੇਨਜ਼ਰ ਘਰੋਂ ਨਾ ਕੱਢ ਸਕਣ ਵਾਲੀ ਤਰੀਕ ਨੂੰ ਅਗਲੇ ਸਾਲ 28 ਮਾਰਚ ਤੱਕ ਵਧਾ ਦਿੱਤਾ ਹੈ। ਨਿਊ ਸਾਊਥ ਵੇਲਸ ਵਿੱਚ ਪਿਛਲੇ 24 ਘੰਟਿਆਂ ਦੌਰਾਨ 8 ਹੋਰ ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਨੇ, ਜਦਕਿ ਇਸ 'ਤੇ ਚੱਲਦਿਆਂ ਇੱਕ ਸਕੂਲ ਵੀ ਬੰਦ ਕਰਨਾ ਪਿਆ। ਉੱਧਰ ਕੁਈਨਜ਼ਲੈਂਡ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ, ਪਰ ਇਸ ਵੇਲੇ ਉੱਥੇ ਕੁੱਲ ਮਿਲਾ ਕੇ 25 ਐਕਟਿਵ ਕੇਸ ਨੇ। ਪ੍ਰੀਮੀਅਰ ਐਨਐਸਟੀਸੀਏ ਪੈਲੂਸ਼ਾ ਨੇ ਆਖਿਆ ਹੈ ਕਿ ਉਹ ਸੂਬੇ ਦੀਆਂ ਸਰਹੱਦਾਂ ਖੋਲ੍ਹਣ ਲਈ ਕਿਸੇ ਵੀ ਕਿਸਮ ਦੇ ਦਬਾਅ ਅੱਗੇ ਨਹੀਂ ਝੁਕਣਗੇ।
And my focus has always been, as a country, we should be focused on the risk areas, and that is Victoria and New South Wales. And we should be putting all of our energies into that.
United Nation Children Fund, ਯਾਨੀ ਕਿ UNICEF ਨੇ ਐਲਾਨ ਕੀਤਾ ਹੈ ਕਿ ਕੋਵਿਡ ਵੈਕਸੀਨ ਦੇ ਬਣਦੇ ਸਾਰ ਹੀ 92 ਗਰੀਬ ਤੇ ਘੱਟ ਵਿਕਸਿਤ ਮੁਲਕਾਂ ਨੂੰ ਇਹ ਪਹਿਲ ਦੇ ਆਧਾਰ ਤੇ ਮੁਹੱਈਆ ਕਰਾਉਣ ਲਈ ਉਹਨਾਂ 80 ਤੋਂ ਵੀ ਵੱਧ ਮੁਲਕਾਂ ਦੀ ਵਿੱਤੀ ਸਹਾਇਤਾ ਨਾਲ ਇੱਕ ਵੱਡੀ ਸਕੀਮ ਬਣਾਈ ਹੈ। ਸਹਾਇਤਾ ਦੇਣ ਵਾਲੇ ਮੁਲਕਾਂ ਵਿੱਚ ਆਸਟ੍ਰੇਲੀਆ ਨੇ ਵੀ ਹਾਮੀ ਭਰੀ ਹੈ। ਯੂਨੀਸੈਫ ਆਸਟ੍ਰੇਲੀਆ ਵੱਲੋਂ ਐਲਿਸ ਹਾਲ ਨੇ ਦੱਸਿਆ ਕਿ ਕੋਵੈਕਸ ਸਕੀਮ ਨਿਸ਼ਚਿਤ ਬਣਾਏਗੀ ਕਿ ਸੰਭਾਵੀ ਵੈਕਸੀਨ ਸਭ ਲੋੜਵੰਦਾਂ ਤੱਕ ਆਸਾਨੀ ਨਾਲ ਪਹੁੰਚੇ।
It's completely unprecedented. This could be one of the fastest manufacturing leaps in history to be able to develop a vaccine in such a short time frame and then scale it up to 2 billion doses within such a short time frame is an incredible effort. There's many factors at play on whether this time frame is going to be possible, but it's an absolutely huge effort by so many different players coming together to achieve this.
ਤੁਹਾਨੂੰ ਦੱਸਦੇ ਜਾਈਏ ਕਿ 10 ਮੁਲਕਾਂ ਵਿਚਲੀਆਂ 28 ਇਕਾਈਆਂ ਵੈਕਸੀਨ ਨੂੰ ਮਨਜ਼ੂਰੀ ਮਿਲਦੇ ਸਾਰ ਹੀ ਇਸ ਨੂੰ ਵੱਡੇ ਪੱਧਰ ਤੇ ਬਣਾਉਣ ਵਿੱਚ ਰੁੱਝ ਜਾਣਗੀਆਂ ਅਤੇ ਇਸ ਪੂਰੇ ਕੰਮ ਲਈ 2 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ ਅਮਰੀਕਨ ਰਾਜਾਂ ਦੀ 3 ਨਵੰਬਰ ਨੂੰ ਹੋ ਰਹੀ ਰਾਸ਼ਟਰਪਤੀ ਦੀ ਚੋਣ ਤੋਂ 2 ਦਿਨ ਪਹਿਲਾਂ 1 ਨਵੰਬਰ ਤੱਕ ਸੰਭਾਵੀ ਕੋਵਿਡ-19 ਟੀਕਾ ਵੰਡਣ ਲਈ ਤਿਆਰ ਰਹਿਣ ਲਈ ਅਪੀਲ ਕੀਤੀ ਗਈ ਹੈ। ਦਵਾਈਆਂ ਦੇ ਥੋਕ ਵਿਕਰੇਤਾ ਮੈਕੈਸਨ ਕਾਰਪੋਰੇਟ ਦਾ ਸੰਘੀ ਸਰਕਾਰ ਨਾਲ ਇਸ ਸੰਬੰਧੀ ਸੌਦਾ ਪਹਿਲਾਂ ਹੀ ਹੋ ਚੁੱਕਿਆ ਹੈ ਅਤੇ ਜਿਸ ਵੇਲੇ ਵੀ ਟੀਕਾ ਉਪਲਬਧ ਹੋ ਜਾਂਦਾ ਉਸੇ ਸਮੇਂ ਡਿਸਟ੍ਰੀਬਿਊਸ਼ਨ ਸੈਂਟਰ ਸਥਾਪਿਤ ਕਰਨ ਲਈ ਉਹਨਾਂ ਵੱਲੋਂ ਪਰਮਿਟਾਂ ਲਈ ਬੇਨਤੀ ਕੀਤੀ ਜਾਵੇਗੀ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 83,340 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 1100 ਦੇ ਕਰੀਬ ਮੌਤਾਂ ਵੀ ਹੋਈਆਂ ਨੇ। ਇਹਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੁਣ ਵੱਧ ਕੇ 39,37,000 ਹੋ ਗਈ ਹੈ, ਜਿਨ੍ਹਾਂ 'ਚੋਂ 8,31,000 ਸਰਗਰਮ ਮਾਮਲੇ ਨੇ। ਉੱਥੇ ਹੀ ਕੋਰੋਨਾ ਕਾਰਨ ਦੇਸ਼ ਵਿੱਚ ਹੁਣ ਤੱਕ 68,500 ਮੌਤਾਂ ਵੀ ਹੋ ਚੁੱਕੀਆਂ ਨੇ। ਪੰਜਾਬ ਵਿੱਚ ਕੋਰੋਨਾ ਕਾਰਨ ਕੱਲ੍ਹ 58 ਹੋਰ ਮੌਤਾਂ ਹੋਈਆਂ ਨੇ ਅਤੇ ਉੱਥੇ 1500 ਦੇ ਕਰੀਬ ਮਰੀਜ਼ਾਂ ਦੇ ਠੀਕ ਹੋਣ ਦੀ ਵੀ ਖਬਰ ਹੈ। ਦੂਜੇ ਪਾਸੇ ਸੂਬੇ 'ਚ ਵੱਖ ਵੱਖ ਥਾਵਾਂ ਤੋਂ 1812 ਨਵੇਂ ਮਾਮਲੇ ਸਾਹਮਣੇ ਆਏ ਨੇ। ਅਫਗਾਨਿਸਤਾਨ 'ਚ ਘੱਟ ਗਿਣਤੀਆਂ ਨਾਲ ਹੋ ਰਹੀਆਂ ਵਧੀਕੀਆਂ ਅਤੇ ਧੱਕੇਸ਼ਾਹੀਆਂ ਦੇ ਚੱਲਦਿਆਂ ਸਿੱਖ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਭਾਰਤ 'ਚ ਆਉਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅਫਗਾਨਿਸਤਾਨ ਤੋਂ ਸਿੱਖ ਹਿੰਦੂ ਭਾਈਚਾਰੇ ਦਾ ਤੀਜਾ ਜਥਾ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜਿਆ ਹੈ। 180 ਲੋਕਾਂ ਦੇ ਜਥੇ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 8 ਸਰੂਪ ਵੀ ਉੱਥੋਂ ਲਿਆਂਦੇ ਗਏ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜਿੰਨੇ ਵੀ ਪਰਿਵਾਰ ਅਫਗਾਨਿਸਤਾਨ ਤੋਂ ਆ ਰਹੇ ਨੇ ਇਹਨਾਂ ਦੇ ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਦਿੱਲੀ ਕਮੇਟੀ ਵੱਲੋਂ ਕੀਤਾ ਗਿਆ ਹੈ, ਜਦਕਿ ਅਮਰੀਕਾ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਜਾਵੇਗਾ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖ਼ਬਰਾਂ। ਆਸਟ੍ਰੇਲੀਅਨ ਟੈਨਿਸ ਖਿਡਾਰੀ ਡੋਮਿਨਿਕ ਥੀਮ ਨੇ ਭਾਰਤ ਦੇ ਸੁਮੀਤ ਨਾਗਪਾਲ ਨੂੰ ਹਰਾ ਕੇ ਅਮਰੀਕੀ ਓਪਨ ਦੇ ਤੀਜੇ ਗੇੜ ਵਿੱਚ ਦਾਖਲਾ ਪਾ ਲਿਆ। ਨਿਊਯਾਰਕ ਵਿੱਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਇੱਕ ਹੋਰ ਮੁਕਾਬਲੇ ਵਿੱਚ ਆਸਟ੍ਰੇਲੀਅਨ ਖਿਡਾਰੀ ਐਲੈਕਸ ਟੀ ਮੈਨੋਰ ਨੇ ਵੀ ਜਿੱਤ ਦਰਜ ਕੀਤੀ ਹੈ। ਇਸ ਖੇਡ ਖਬਰ ਪਿੱਛੋਂ ਹੁਣ ਪੇਸ਼ ਹੈ ਅੱਜ ਦੀ ਕਰਾਂਸੀ ਦੀ ਬਦਲਦਾਰ। ਮੁਦਰਾ ਦੀ ਬਦਲਦਾਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 53.32 ਪੈਸੇ, ਪਾਕਿਸਤਾਨ ਦੇ 120.80 ਪੈਸੇ ਅਤੇ ਅਮਰੀਕਾ ਦੇ 73 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੀ ਬਦਲਵਾਈ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਐਡੀਲੇਡ ਅਤੇ ਮੈਲਬਰਨ 'ਚ ਮੀਂਹ ਦੇ ਛਰਾਟੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 17 ਡਿਗਰੀ, ਹੋਬਰਟ ਵਿੱਚ ਬੱਦਲ ਵੱਧ ਤੋਂ ਵੱਧ ਤਾਪਮਾਨ 15 ਡਿਗਰੀ, ਕੈਨਬਰਾ, ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਧੁੱਪੇ ਵੱਧ ਤੋਂ ਵੱਧ ਤਾਪਮਾਨ 17, 20, 21 ਅਤੇ 23 ਡਿਗਰੀ, ਬ੍ਰਿਸਬਨ ਵਿੱਚ ਧੁੱਪ ਚੜ੍ਹੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ, ਕੇਨਸ ਵਿੱਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 28 ਡਿਗਰੀ, ਅਤੇ ਡਾਰਵਨ ਵਿੱਚ ਨਿੱਘਾ ਦਿਨ ਵੱਧ ਤੋਂ ਵੱਧ ਤਾਪਮਾਨ 35 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।